ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ।
ਖੰਡ ਬ੍ਰਹਿਮੰਡ ਖੰਡ ਬ੍ਰਹਿਮੰਡ ਤਾਂ ਹੈਗੇ ਨੇ ਦੋਏ ਟੁਕੜੇ ਜਿਹੜੇ ਦਾਲ ਦੇ ਨੇ।
ਅੱਛਾ ਜੀ,
ਬ੍ਰਹਿਮੰਡ ਦੇ ਦੋਏ ਟੁਕੜੇ ਚਿੱਤ ਔਰ ਮਨ, ਇਹ ਨਾਮ ਦੇ ਧਾਰੇ ਨੇ, ਨਾਮ ਦੇ ਆਸਰੇ ਨੇ। ਧਾਰਨ ਕਰਨਾ ਹੁੰਦਾ ਆਸਰਾ, ਆਸਰਾ ਲੈਣਾ ਜਾਂ ਆਸਰਾ ਦੇਣਾ। ਆਧਾਰ ਤੋਂ ਧਾਰੇ ਬਣਨਾ।
ਅੱਛਾ ਜੀ,
ਆਧਾਰ ਹੁੰਦਾ ਨਾ, ਆਧਾਰ ਕਿਸੇ ਚੀਜ਼ ਦਾ।
ਹਾਂਜੀ ਹਾਂਜੀ,
ਆਧਾਰ ਤੇ ਧਾਰੇ ਹੈ। ਆਪਾਂ ਮਾਲਾ ਧਾਰਨ ਕਰ ਲਈ, ਆਪਾਂ ਮਾਲਾ ਦੇ ਆਧਾਰ ਬਣ ਗਏ, ਨਹੀਂ ਥੱਲੇ ਡਿੱਗ ਪੈਂਦੀ, ਜ਼ਮੀਨ ਤੇ ਡਿੱਗ ਪੈਂਦੀ।
ਹਾਂਜੀ,
ਗਲ ਚ ਪਾ ਲਈ ਮਾਲਾ, ਖੜ ਗਈ ਗਲ ਚ। ਕੱਪੜੇ ਧਾਰਨ ਕਰ ਲਏ, ਕੱਪੜੇ ਆਪਣੇ ਸਰੀਰ ਨਾਲ ਆਸਰੇ ਤੇ ਖੜੇ ਨੇ।
ਠੀਕ ਹੈ ਜੀ,
ਆਸਰਾ ਦੇਣਾ ਹੁੰਦਾ। ਨਾਮ ਨੇ ਧਾਰਨ ਕੀਤੇ ਹੋਏ ਨੇ, ਨਾਮ ਨੇ ਦੇ ਆਸਰੇ ਖੜੇ ਨੇ ਸਾਰੇ। ਖੰਡ ਦੋਏ ਟੁਕੜੇ ਆਤਮਾ ਔਰ ਪਰਾਤਮਾ ਨਾਮ ਦੇ ਆਸਰੇ ਹੀ ਨੇ।
ਅੱਛਾ,
ਵੈਸੇ ਤਾਂ ਇੱਕੋ ਹੀ ਹੈ, ਦੋ ਤਾਂ ਕਹਿਣ ਦੀ ਗੱਲ ਹੈ। ਹਾਂ, ਇੱਕੋ ਹੀ ਹੈ, ਕਿਉਂਕਿ ਜੇ ਜਿਹੜੀ ਕੋਈ ਜੋਤ ਖੜੀ ਹੈ, ਬਲਬ ਖੜਾ ਹੈ, ਬਲਬ ਕਿਸੇ ਚੀਜ਼ ਨਾਲ ਖੜਾ ਹੈ, ਜੋਤ ਬਲਬ ਦੇ ਆਸਰੇ ਖੜੀ ਹੈ। ਜੇ ਬਲਬ ਉੱਥੇ ਚੁੱਕ ਕੇ ਪਰੇ ਲੈ ਜਾਂਦੇ, ਜੋਤ ਆਪੇ ਨਾਲ ਚਲੀ ਜਾਊਗੀ। ਜੋਤ ਵੀ ਉਸੇ ਦੀਵਾਰ ਦੇ ਆਸਰੇ ਖੜੀ ਹੈ ਜਿਹੜੀ ਦੀਵਾਰ ਦੇ ਆਸਰੇ ਬਲਬ ਖੜਾ ਹੈ।
ਠੀਕ ਹੈ,
ਜੇ ਦੀਵਾਰ ਹਿੱਲ ਜਾਂਦੀ ਹੈ ਉੱਥੋਂ, ਜਾਂ ਦਰਬਾਰ ਗਿਰ ਜਾਂਦੀ ਹੈ, ਤਾਂ ਦੋਏ ਡਿਸਟਰਬ ਹੋ ਜਾਂਦੇ ਨੇ। ਜਿਹਦੀ ਜੋਤ ਹੈ ਉਹ ਵੀ, ਜਿਹੜੀ ਜੋਤ ਹੈ ਉਹ ਵੀ ਦੋਈ ਹੋ ਜਾਂਦੀ। ਲਾਲਟਨ ਚੱਕ ਕੇ ਲੈ ਜਾਈਏ ਕਿਤੇ, ਲਾਈਟ ਨਾਲੇ ਚਲੀ ਜਾਂਦੀ ਹੈ। ਖੰਡ ਬ੍ਰਹਿਮੰਡ ਦੋਏ ਆਸਰਾ, ਦੋ ਨਾਮ ਦਾ ਆਸਰਾ, ਨਾਮ ਦੇ ਆਸਰੇ ਖੜੇ ਨੇ, ਇਹ ਹੈ ਜੋਤ।
ਠੀਕ ਹੈ ਜੀ,
ਸ਼ੁਰੂ ਕੀਤੀ ਹੈ ਖੰਡ ਬ੍ਰਹਿਮੰਡ ਤੇ ਗੱਲ। ਜੋਤ ਪਹਿਲਾਂ ਪੈਦਾ ਹੁੰਦੀ ਹੈ, ਸੰਸਾਰ ਦੀ ਰਚਨਾ ਤੋਂ ਪਹਿਲਾਂ ਪੈਦਾ ਹੋਈ ਹੈ ਜੋਤ। ਜੋਤ ਵਾਸਤੇ ਪੈਦਾ ਕੀਤੀ ਚਾਤ ਮਾਇਆ, ਜੋ ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਵਜਿਆ। ਜਿੰਨੇ ਭਵਨ ਜੋਤ ਵਾਸਤੇ ਬਣਾਏ ਨੇ ਜਿਹੜੇ, ਉਹ ਵੀ ਨਾਮ ਨਾਲੇ ਬਣਾਏ ਨੇ। ਨਾਮ ਨਾਲੇ ਮਾਇਆ ਪੈਦਾ ਹੋਈ ਹੈ, ਨਾਮ ਨਾਲੇ ਪਹਿਲਾਂ ਦੇ ਆਸਰੇ ਜੋਤ ਹੈ। ਇਸ ਕਰਕੇ ਜੋਤ ਪਹਿਲੇ ਨੰਬਰ ਤੇ ਰੱਖੀ ਹੈ, ਗਾਹਾਂ ਬਾਅਦ ਚ ਰੱਖਣਗੇ। ਹਾਂਜੀ
ਹਾਂਜੀ, ਪਹਿਲਾਂ ਤਾਂ ਨਾਮ ਕੇ ਧਾਰੇ ਸਗਲੇ ਜੰਤ, ਜੰਤ ਦਾ ਮਤਲਬ ਜਿੰਨੇ ਜੀਵ ਜਿਹਨਾਂ ਵਿੱਚ ਜੋਤ ਹੈ ਜੀ।
ਹਾਂ, ਜੋਤ ਹੈ, ਜੀਵ ਹੈ, ਉਹਦੇ ਆਸਰੇ ਖੜੇ ਨੇ, ਨਾਮ ਦੇ ਆਸਰੇ।
ਫਿਰ ਨਾਮ ਕੇ ਧਾਰੇ ਖੰਡ, ਇਹਦੇ ਜਾ ਅੰਦਰ ਜੰਤ ਖਾਂ ਜਿਹੜਾ ਹੈਗਾ, ਖੰਡ ਹੋਇਆ ਹੋਇਆ ਹੈ ਨਾ ਜੀ।
ਹਾਂ, ਤਾਂ ਦੋ ਨੇ ਚੇਤਰ ਮੰਨ, ਖੰਡ ਬ੍ਰਹਿਮੰਡ।
ਇਹ ਖੰਡ ਔਰ ਬ੍ਰਹਿਮੰਡ
ਸਾਰਿਆਂ ਜੀਵਾਂ ਦੇ ਵਿੱਚ,
ਠੀਕ ਹੈ ਜੀ,
ਜਿੰਨੇ ਆਤਮਾ, ਆਤਮਾ ਹਰੇਕ ਜੀਵ ਚ ਹੈ।
ਹਾਂਜੀ,
ਜਿੰਨੀਆਂ ਵੀ ਜੁੜੀਆਂ ਨੇ ਸਾਰੀਆਂ।
ਤੇ ਖੰਡ ਔਰ ਬ੍ਰਹਿਮੰਡ ਦੋ ਅਲੱਗ ਅਲੱਗ ਅੱਖਰ ਹੈ।
ਬ੍ਰਹਿਮੰਡ ਹੈ, ਬ੍ਰਹਿਮੰਡ ਸਾਡਾ ਚਿੱਤ ਹੈ।
ਅੱਛਾ ਜੀ,
ਜਿਹਤੋਂ ਮਨ ਪੈਦਾ ਹੋਇਆ ਉਹ ਖੰਡ ਹੈ ਉਹਦਾ ਹਿੱਸਾ।
ਅੱਛਾ ਜੀ, ਠੀਕ ਹੈ ਜੀ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ।
ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਸਿਮਰਤ ਵੇਦ ਪੁਰਾਨ ਅਸਲ ਦੇ ਵਿੱਚ ਜਿਹੜੇ ਨੇ ਨਾਮ ਦੇ ਨਾਮ ਹੈ, ਉਹਨਾਂ ਦਾ ਵੀ ਆਧਾਰ ਨਾਮ, ਅਸਲ ਚ ਆਧਾਰ ਨਾਮ ਹੀ ਹੈ।
ਅੱਛਾ ਜੀ,
ਨਾਮ ਦੀ ਜਿਹੜੀ ਪਹਿਲੀ ਸਟੇਜ ਹੈ ਨਾ, ਨਾਮ ਜਿਹੜਾ ਗਿਆਨ, ਤਤ ਗਿਆਨ ਹੈ।
ਹਾਂਜੀ,
ਤਤ ਗਿਆਨ ਦੀ ਪਹਿਲੀ ਸਟੇਜ ਹੈ। ਜਿਵੇਂ ਕੋਈ ਚੀਜ਼ ਆਪਾਂ ਪੈਦਾ ਕਰਦੇ ਹਾਂ, ਗੰਨਾ ਪੈਦਾ ਹੁੰਦਾ,
ਹਾਂਜੀ,
ਗੰਨਾ ਪੇੜ ਪੈਦਾ ਹੁੰਦਾ, ਕਾਫੀ ਦੇਰ ਬਾਅਦ ਉਹਦੀ ਮਿਠਾਸ ਪੈਦਾ ਹੁੰਦਾ। ਫਿਰ ਮਿਠਾਸ ਵਿੱਚੋਂ ਫਿਰ ਗੋੜਿਆ, ਸ਼ੱਕਰ, ਚੀਨੀ, ਜੋ ਵੀ ਬਣਦਾ ਬਣਦਾ।
ਠੀਕ ਹੈ,
ਉਹ ਸਟੇਜ ਹੈ। ਇਸੇ ਕਰਕੇ ਜਿਹੜਾ ਪਹਿਲਾ ਗਿਆਨ ਹੈ, ਪਹਿਲਾ ਗਿਆਨ ਸਿਮਰਤ ਵੇਦ ਪੁਰਾਣ ਵਾਲਾ ਹੈ, ਉਹ ਤੋਂ ਬਾਅਦ ਤਤ ਗਿਆਨ ਵਾਲਾ ਹੈ।
ਠੀਕ ਹੈ,
ਜਿਵੇਂ ਪ੍ਰਾਇਮਰੀ ਕਲਾਸ ਹੈ, ਉਹ ਵੀ ਪੜ੍ਹਾਈ ਹੈ, ਮਿਡਲ ਕਲਾਸ ਆ ਉਹ ਪੜ੍ਹਾਈ ਆ, ਫਿਰ ਹਾਈ ਸਕੂਲ ਦੀ ਪੜ੍ਹਾਈ ਆ, ਫਿਰ ਕਾਲਜ ਦੀ ਪੜ੍ਹਾਈ ਆ, ਫਿਰ ਯੂਨੀਵਰਸਿਟੀ ਦੀ ਪੜ੍ਹਾਈ ਆ। ਉਹਨੇ ਥੱਲੇ ਦੀ ਪੜ੍ਹਾਈ ਆ ਨਾ, ਉਹ ਅਸਲ ਦੇ ਵਿੱਚ ਯੂਨੀਵਰਸਿਟੀ ਤੱਕ ਪਹੁੰਚਣ ਵਾਸਤੇ ਉਹ ਵੀ ਪੜ੍ਹਾਈ ਜ਼ਰੂਰੀ ਹੈ। ਉਹਨਾਂ ਦਾ ਆਧਾਰ ਉਹ ਵੀ ਪੜ੍ਹਾਈ ਹੋਈ ਹੈ, ਨਾ ਸਭ ਦਾ ਪੜ੍ਹਾਈ ਹੈ,
ਠੀਕ ਹੈ ਜੀ,
ਸਭ ਦਾ ਹੀ ਗਿਆਨ ਹੈ, ਸਭ ਵਿੱਚ ਗਿਆਨ ਹੈ। ਪਰ ਟਾਰਗੇਟ ਕੀ ਸੀ? ਟਾਰਗੇਟ ਯੂਨੀਵਰਸਿਟੀ ਪਹੁੰਚਣ ਦਾ ਸੀਗਾ, ਪੀਐਚਡੀ ਦਾ ਟਾਰਗੇਟ ਸੀ ਸਾਡਾ, ਕਿਸੇ ਬੰਦੇ ਦਾ ਚੱਲਿਆ ਦਾ ਪ੍ਰਾਇਮਰੀ ਤੇ ਉਹ ਨਾਮ ਕਰਕੇ ਹੀ ਚੱਲੇ ਨੇ ਥੱਲੇ ਤੇ ABC ਤੋਂ ਜਿਹੜੇ ਚੱਲੇ ਨੇ। 84 ਲੱਖ ਜੋਨ ਜਿੰਨੀ ਅਸੀਂ ਲਈ ਹੈ, ਜਿੰਨੀ ਚ ਅਸੀਂ ਮਤਲਬ ਭੁਗਤੀ ਹੈ 84 ਲੱਖ ਜੋਨ, ਰੁਪਈਆਂ ਚ ਕਹਿੰਦੇ ਨੇ। ਪਸ਼ੂ ਪੰਛੀ ਬਿਰਖ ਅਸਥਾਵਰ ਬਹੁਵਿਧ ਜੋਨ ਪਰਮਿਲਤ ਭਾਰੀ, ਇਹ ਜੋਨਾਂ ਚ ਵੀ ਪੜ੍ਹਾਈ ਹੋਈ ਹੈ, ਇਹ ਜੋਨਾਂ ਚ ਵੀ ਅਸੀਂ ਗਿਆਨ ਲਿਆ, ਡਿਵੈਲਪਮੈਂਟ ਬੁੱਧੀ ਵੀ ਹੋਈ ਹੈ, ਪਰ ਉੱਥੇ ਇਹੋ ਜਿਹੀ ਪੜ੍ਹਾਈ ਨਹੀਂ ਸੀ ਜਿਹੋ ਜਿਹੀ ਆਦਮੀ ਦੇ ਉੱਥੇ ਗਿਆਨ ਦੇ ਕੋਲ ਸੀ, ਗਿਆਨ ਉੱਥੇ ਵੀ ਮਿਲਿਆ, ਪਰ ਇੱਥੇ ਆ ਕੇ ਫਰੀਜਲ ਦਾ ਗਿਆਨ ਆਦਮੀ ਦੇ ਜੋਨ ਆ ਕੇ,
ਠੀਕ ਹੈ।
ਉਹ ਸਗਲੇ ਜੰਤ ਜਿਹੜਾ ਚੱਲਿਆ ਉੱਥੋਂ ਚੱਲਿਆ, ਸਗਲੇ ਆਦਮੀ ਦੀ ਗੱਲ ਨਹੀਂ ਹੈ, ਨਾਮ ਕੇ ਧਾਰੇ ਸਗਲੇ ਜੰਤ, ਜੰਤ ਵਾਲੀ ਗੱਲ ਥੱਲਿਓਂ ਚੱਲੀ ਹੋਈ ਹੈ, ਪਹਿਲੇ ਯੁੱਗ ਤੋਂ ਲੈ ਕੇ ਚੱਲੀ ਹੋਈ ਹੈ,
ਠੀਕ ਹੈ।
ਪਹਿਲੇ ਯੁੱਗ ਤੋਂ ਚਾਹੇ ਅਸੀਂ ਚੱਲੇ ਹਾਂ, ਮਾੜੀ ਜੋ ਆਦਮੀ ਦੀਆਂ ਜੂਨਾਂ ਤੋਂ ਉਹ ਨਾਮ ਵਾਸਤੇ ਚੱਲੇ ਹਾਂ ਉੱਥੋਂ,
ਠੀਕ ਹੈ ਜੀ।
ਬਹੁਤ ਮੰਦਰ ਹੈ ਪਹਾੜ ਦੀ ਚੋਟੀ ਦੇ ਉੱਤੇ, ਉਹਦੇ ਸੀੜੀਆਂ ਬਣਾਈਆਂ ਨੇ, ਸੀੜੀਆਂ ਸਾਰੀਆਂ ਹੀ ਮੰਦਰ ਤੇ ਪਹੁੰਚਣ ਵਾਸਤੇ ਨੇ, ਪਹਿਲੀ ਸੀੜੀ ਤੋਂ ਲੈ ਕੇ, ਚਾਹੇ ਪਹਿਲੀ ਸੀੜੀ ਜ਼ਮੀਨ ਤੇ ਗਿਆ, ਉਹ ਪੂਰੀ ਚੈਨ ਉੱਤੇ ਪਹੁੰਚਣ ਵਾਸਤੇ ਗਿਆ, ਨਾਮ ਤੱਕ ਪਹੁੰਚਣ ਵਾਸਤੇ ਸਾਰੀਆਂ ਸੀੜੀਆਂ ਨੇ ਗਿਆਨ ਦੀਆਂ,
ਠੀਕ ਹੈ।
ਨਾਮ ਹੈ ਆਧਾਰ ਹੈ ਸਾਰਿਆਂ ਦਾ, ਨਾਮ ਵਾਸਤੇ ਹੀ ਇਹ ਨਾਮ ਨੇ ਪੈਦਾ ਕੀਤੀਆਂ ਨੇ, ਸੀੜੀਆਂ ਵੀ ਨਾਮ ਨੇ ਪੈਦਾ ਕੀਤੀਆਂ ਨੇ, ਪ੍ਰਾਪਤੀ ਵੀ ਨਾਮ ਦੀ ਹੋਈ ਹੈ, ਉਹਨੇ ਆਪਣੇ ਤੱਕ ਪਹੁੰਚਣ ਵਾਸਤੇ ਇੰਨੀਆਂ ਸੀੜੀਆਂ ਬਣਾਈਆਂ ਨੇ, ਐਡੀਆਂ ਸਟੇਜਾਂ ਜੀ ਨਿਕਲ ਕੇ ਤਾਂ ਉੱਥੇ ਤੱਕ ਉਹਦੀ ਡਿਵੈਲਪ ਹੋ ਕੇ ਪਹੁੰਚਦੀ ਹੈ। ਸਿਮਰਤ ਵੇਦ ਪੁਰਾਣ ਵੀ ਇੱਕ ਸੀੜੀ ਹੈ, ਉਹ ਆਦਮੀ ਦੀ ਜੁੜਦੀ ਹੈ,
ਠੀਕ ਹੈ ਜੀ।
ਸਿਮਰਤ ਵੇਦ ਪੁਰਾਣ ਦੀ ਸੀੜੀ ਇਸ਼ਾਰਾ ਕਰਕੇ ਦੱਸ ਕੇ ਵੀ ਸਾਰੀ 84 ਲੱਖ ਜੁੜਦੇ ਹੋਈ ਹੈ ਡਿਵੈਲਪਮੈਂਟ, ਕਿਉਂਕਿ ਸਿਮਰਤ ਵੇਦ ਪੁਰਾਣ ਨਾਮ ਤੋਂ ਥੱਲੇ ਦੀ ਸੀੜੀ ਹੈ, ਗੁਰਮਤ ਦੇ ਗਿਆਨ ਤੋਂ ਥੱਲੇ ਦੀ ਸੀੜੀ ਹੈ, ਥੱਲੇ ਦੀ ਸੀੜੀ ਉੱਪਰਲੀ ਸੀੜੀ ਦੇ ਨਾਲ ਖੜੀ ਹੈ,
ਠੀਕ ਹੈ ਜੀ।
ਸਿਮਰਤ ਵੇਦ ਪੁਰਾਣ ਦਾ ਗਿਆਨ ਗੁਰੂ ਤੀਜੇ ਪਾਤਸ਼ਾਹ ਨੂੰ ਸਾਰਾ ਸੀਗਾ, ਸਿਮਰਤ ਵੇਦ ਪੁਰਾਣ ਦਾ ਗਿਆਨ ਕਬੀਰ ਨੂੰ ਸੀਗਾ, ਸਿਮਰਤ ਵੇਦ ਪੁਰਾਣ ਦਾ ਜਦ ਗਿਆਨ ਪੂਰਾ ਹੁੰਦਾ ਹੈ ਨਾ, ਤਾਂ ਹੀ ਬ੍ਰਹਮ ਗਿਆਨ ਸਮਝ ਆਉਂਦਾ, ਵਰਨਾ ਆ ਨਹੀਂ ਸਕਦਾ। ਇਹ ਗੱਲ ਹੈ, ਜੇ ਕੋਈ ਕਹਿਵਾ ਨੂੰ ਡਾਇਰੈਕਟ ਗੁਰਬਾਣੀ ਚ ਆਜੂ ਬਿਲਕੁਲ ਬਕਵਾਸ ਕਰਦਾ, ਗਲਤ ਕਹਿੰਦਾ, ਸਿੱਖਾਂ ਨੂੰ ਤਾਂ ਹੀ ਨਹੀਂ ਆ ਰਿਹਾ, ਥੱਲੇ ਦਾ ਗਿਆਨ ਨੀ ਪਤਾ, ਰਾਹ ਥੱਲੇ ਆਉਂਦਾ ਤੁਰਿਆ, ਹਾਂ ਉਹ ਠੀਕ ਹੈ, ਥੱਲੇ ਦਾ ਗਿਆਨ ਥੱਲੇ ਦਾ, ਇਹ ਗੱਲ ਬੋਲਦੇ ਹਾਂ। ਪਰ ਜੇ ਥੱਲੇ ਵਾਲੇ ਨੂੰ ਨਾਲ ਨਹੀਂ ਜੋੜਦੇ, ਥੱਲੇ ਦੀਆਂ ਸੀੜੀਆਂ ਆਪਾਂ ਹਟਾ ਦਿੰਦੇ, ਇੱਕ ਸੀੜੀ ਰੱਖ ਦਿੰਦੇ ਹਾਂ ਸਿਖਰ ਵਾਲੀ ਪੌੜੀ, ਤਾਂ ਉਹ ਪੌੜੀ ਸਿਖਰ ਵਾਲੀ ਦੇ ਕਿਵੇਂ ਚੜ੍ਹ ਜੂ ਆਦਮੀ ਥੱਲੇ ਦੀਆਂ ਪੌੜੀਆਂ ਤੋਂ ਬਿਨਾਂ? ਹਾਂ, ਥੱਲੇ ਦੀਆਂ ਪੌੜੀਆਂ ਤੋਂ ਹੀ ਆ ਰਹੇ ਨੇ ਸਾਰੇ ਚੜ੍ਹਦੇ ਹੌਲੀ 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 ਹੌਲੀ, ਠੀਕ ਹੈ ਜੀ। ਨੌਵੀਂ ਵਾਲਾ ਹੀ ਦਸਵੀਂ ਚ ਹੋਊਗਾ,
ਹਾਂਜੀ,
ਜੇ ਨੌਵੀਂ ਵਿੱਚ ਪੰਜਵੀਂ ਵਾਲਾ ਦਸਵੀਂ ਚ ਕਿਵੇਂ ਹੋਜੂਗਾ ਇੱਕਦਮ? ਹੂੰ ਹੂੰ, ਜੇ ਇਹ ਨਹੀਂ ਹੋ ਸਕਦਾ ਤਾਂ ਇਹ ਵੀ ਨਹੀਂ ਹੋ ਸਕਦਾ, ਸਿਮਰਤ ਵੇਦ ਪੁਰਾਣ ਤੋਂ, ਹਾਂਜੀ, ਸਿਮਰਤ ਵੇਦ ਪੁਰਾਣ ਨੂੰ ਨਾਮ ਨਾਲ ਕਿਉਂ ਜੋੜਦਾ, ਇੱਥੇ ਇਹ ਦੱਸੋ ਪਹਿਲਾਂ, ਹਾਂਜੀ,
ਪ੍ਰੌੜਤਾ ਕਰਤੀ ਹੈ ਤਾਂ
ਉਹਨਾਂ ਨੂੰ ਦੱਸੀ,
ਇਹਦੇ ਪ੍ਰੌੜਤਾ ਕੀਤੀ ਹੈ ਵੀ ਉਹ ਵੀ ਨਾਮ ਦੇ ਧਾਰੇ ਹੋਏ ਆ,
ਜੋੜਿਆ ਕਿਉਂ ਹਾਂ, ਅਸਲ ਦੇ ਵਿੱਚ ਗੱਲ ਤਾਂ ਇਹ ਦੇਖਣੀ ਹੈ, ਉਹ ਗੁਰੂ ਸਾਹਿਬ ਜੋੜ ਰਹੇ ਨੇ, ਤੁਸੀਂ ਤੋੜ ਰਹੇ ਹੋ, ਇਹ ਲੋਕ ਤਾਂ ਸਿੱਖ ਤਾਂ ਸਿੱਖੀ ਤੋਂ ਹਜ਼ਾਰਾਂ ਕੋਹ ਦੂਰ ਚਲੇ ਗਏ,
ਹਾਂਜੀ,
ਇਹਨਾਂ 'ਚ ਕੀ ਹੈ ਨਫ਼ਰਤਾ, ਇਹਨਾਂ 'ਚ ਈਰਖਾ, ਇਹ ਸੰਪਰਦਾਇ ਨੇ, ਸਿੱਖ ਨਹੀਂ ਹਨ, ਸਿੱਖ ਸੰਪਰਦਾਇ ਨਹੀਂ ਹੁੰਦਾ, ਸਿੱਖ ਥੱਲਿਆਂ ਚ ਆਏ ਸਿੱਖੀ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਮਰਤ ਵੇਦ ਪ੍ਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਕੌਣ ਸੁਣ ਕੋਈ ਵੀ ਸੁਣ 84 ਲੱਖ ਐ ਜਿਹੜੇ ਆਦਮੀ ਜਨਮ ਚ ਕੋਈ ਵੀ ਸੁਣ ਸਿੱਖਾਂ ਨੂੰ ਕੱਲਿਆਂ ਨੂੰ ਕਿਹਾ ਸਾਰੇ ਹੀ ਸਿੱਖ ਨੇ ਜਿਹੜਾ ਸੁਣੂਗਾ ਸਿੱਖ ਉਹ ਹੈ ਜਿਹੜੇ ਸੁਣਦੇ ਨਹੀਂ ਸਿੱਖੇ ਨਹੀਂ ਹਨ ਉਹ
ਠੀਕ ਹੈ
ਜੀ ਇਹ ਸੰਪਰਦਾ ਅਸੀਂ ਹੋ ਗਏ ਸੰਪਰਦਾਇਕ ਸਾਡਾ ਅਸੀਂ ਉਪਦੇਸ਼ ਕਰਨਾ ਉਪਦੇਸ਼ ਕੀਤਾ ਗੁਰੂ ਘਰ ਦੇ ਉਹ ਨਹੀਂ ਸੁਣਦੇ ਨਾ ਸੁਣ ਉਹ ਸੰਪਰਦਾਇਕ ਦੇ ਰਹਿਣ ਦਾ ਅਸੀਂ ਤਾਂ ਹੋ ਸਕਦੇ ਉਹਨਾਂ ਚੋ ਬ੍ਰਿਲੇ ਨੇ ਸਾਨੂੰ ਪੜ੍ਹਾਉਣ ਵਾਲੇ ਕਾਲਜਾਂ ਵਿੱਚ ਬੰਦੇ ਮਿਲਣਗੇ ਹਾਈ ਸਕੂਲਾਂ ਤੇ ਮਿਲਣਗੇ ਹਾਈ ਸਕੂਲ ਵੀ ਮੁੜ ਕੇ ਤਾਂ ਹੀ ਕਾਲਜ ਜਾਊ ਕੋਈ ਜੇ ਹਾਈ ਸਕੂਲ ਨਹੀਂ ਕਾਲਜ ਕੌਣ ਜਾਊਗਾ ਉਹ ਥੱਲੇ ਦੀ ਪੜ੍ਹਾਈ ਕਰਾਉਣਗੇ ਸਬਤ ਬੇਸ ਪੁਰਾਣ ਵਾਲੇ ਉਹਨਾਂ ਚੋਂ ਕੋਈ ਆਊ ਸਾਡੇ ਕੋਲ ਡਾਇਰੈਕਟਰ ਨਹੀਂ ਆ ਸਕਦਾ ਕੋਈ ਜਿਹੜੇ ਡਾਇਰੈਕਟਰ ਲੱਗ ਗਏ ਇਹਨਾਂ ਦੇ ਸਮਝ ਆਉਂਦੀਆਂ ਦੀ ਗੁਰਬਾਣੀ ਇਹ ਤਾਂ ਬਹੁਤ ਵਿਰੋਧੀ ਹੋ ਗਏ ਸਮਾਂ ਇਹ ਤਾਂ ਗੁਰਬਾਣੀ ਦੇ ਅਰਥਾਂ ਦੇ ਵਿਰੋਧੀ ਕਿਉਂ ਨੇ ਇਹ ਇਹਨਾਂ ਥੱਲੇ ਦਾ ਪਤਾ ਹੀ ਨਹੀਂ ਥੱਲੇ ਕੀ ਹੈ ਥੱਲੇ ਦਾ ਗਿਆਨ ਹੈ ਜੀ ਕੀ ਹੈ ਇਹ ਤਾਂ ਨਾਮ ਨੂੰ ਕੁਛ ਹੋਰੇ ਸਮਝਣ ਲੱਗ ਗਏ
ਠੀਕ ਹੈ
ਨਾਮ ਦੀ ਗੱਲ ਉੱਥੇ ਵੀ ਕੀਤੀ ਹੋਈ ਹੈ ਨਾਮ ਦੀ ਗੱਲ ਸਾਰੇ ਹਿੰਦੂ ਵੀ ਕਰਦੇ ਨੇ ਉਹ ਵੀ ਗਲਤ ਕਰ ਰਹੇ ਨੇ ਇਹ ਵੀ ਗਲਤ ਕਰਦੇ ਨੇ ਇਹਨਾਂ ਨਾਲ ਉਹਨਾਂ ਦੀ ਫਿਰ ਕੀ ਫਰਕ ਹੈ ਉਹ ਰਾਮ ਦਾ
ਠੀਕ ਹੈ
ਜੀ ਹਰ ਕਿਸੇ ਦੱਸਿਆ ਹੋਇਆ ਉਹ ਸਮਝਣ ਦੀ ਲੋੜ ਸੀ ਰਾਮ ਰਾਮ ਕਰਤਾ ਜਗ ਤੇਰੇ ਰਾਮ ਨੂੰ ਪਾਇਆ ਜਾਏ ਇਹ ਨਹੀਂ ਗੱਲ ਸੀ ਰਾਮ ਕਹਿਣ ਦੀ ਭੇਦ ਹੈ ਤਾਂ ਮੈਂ ਇੱਕ ਵਿਚਾਰ ਤੁਸੀਂ ਰਾਮ ਸਮਝ ਕਹੇ ਕੋਈ ਕੋਟ ਹਾਲ ਇਹ ਗੱਲਾਂ ਨੂੰ ਬੁੱਝਣ ਤੋਂ ਇਹਦੇ ਵਿੱਚ ਕੁਝ ਦੱਸਿਆ ਹੈ ਧਿਆਨ ਦਿੱਤਾ ਨੀ ਇੱਕ ਇੱਕ ਪੰਕਤੀ ਜੇ ਧਿਆਨ ਦਿੱਤਾ ਇੱਕ ਪੰਕਤੀ ਵੱਲ ਦਿੱਤਾ ਜਿਹੜੀ ਗੁਰਬਾਣੀ ਦੀ ਹੋਇਆ ਜੀ ਉਹ ਪੰਕਤੀ ਲਈ ਹੈ ਆਦਮੀਆਂ ਨੇ ਜਿਹੜੀ ਗੁਰਬਾਣੀ ਦੇ ਵਿੱਚ ਦਰਜਦੀ ਹੈ ਹਾਂ ਉਹ ਲੈ ਲਈ ਵਾਹਿਗੁਰੂ ਗੱਲ ਲੱਗ ਗਏ ਹਾਂ ਉਹ ਲਿਖਾਤੀ ਉਹਨਾਂ ਨੇ ਲੋਕਰੇ ਨੇ ਭਾਈ ਗੁਰੂ ਆਦੀਆਂ ਬਾਰਾਂ ਜਾਲੀ ਲਿਖਾ ਦੀਆਂ ਉਹਨਾਂ ਚ ਪੰਕਤੀ ਭਾਰਤੀ ਉਹਨਾਂ ਨੇ ਤਾਂ ਸਨਾਤਨੀ ਸਿੱਟੇ ਤੋਂ ਬਣਾਉਣੇ ਤੇ ਹਿੰਦੂ ਬਣਾ ਕੇ ਰੱਖਦੇ ਉਹਨਾਂ
ਠੀਕ
ਉਹ ਕਾਮਯਾਬ ਹੋ ਗਏ
ਹਾਂਜੀ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ
ਪਾਤਾਲ ਨਾਮ ਸ਼ਾਸਤਰ ਆਇਆ ਹੋਇਆ ਗੁਰਬਾਣੀ ਜੀ ਪਤਾ ਜਿਹੜੀ ਭਾਸ਼ਾ ਆਈ ਹੈ ਭਾਸ਼ਾ ਤੇ ਪਤਾ ਹੀ ਹੈ ਸ਼ਾਸਤਰਾਂ ਦੀ ਭਾਸ਼ਾ ਹੈ ਲਿਖੀ ਤਾਂ ਹੋਈ ਹੈ ਇਹ ਅਲੱਗ ਗੱਲ ਹੈ ਵੀ ਉੱਥੇ ਕੁਛ ਲਫ਼ਜ਼ਾਂ ਦੇ ਅਰਥ ਜਿਹੜੇ ਨੇ ਗਲਤ ਨੇ ਅਸੀਂ ਉਹ ਅਰਥ ਬਦਲ ਲਏ ਉਹਨਾਂ ਨੇ ਉਹ ਅਰਥ ਬਦਲਤੇ ਤੇ ਵੇਲ ਵਿੱਚੋਂ ਬਦਲ ਕੇ ਉਲਟੇ ਅਰਥ ਕੱਢ ਲਏ ਸੀ ਗੁਰਬਾਣੀ ਨੂੰ ਬਦਲਤੇ ਸਹੀ ਅਰਥ ਕਰਤੇ ਇਹਨਾਂ ਦਾ ਫਰਕ ਜ਼ਰੂਰ ਹੈ ਪਰ ਗੋਬਿੰਦ ਰਾਮ ਐਸੇ ਚੀਜ਼ਾਂ ਦੇ ਲਫ਼ਜ਼ ਨੇ ਉੱਥੋਂ ਹੀ ਆਏ ਹੋਏ ਨੇ ਵੇਸ ਤਾਂ ਫਿਰ ਉੱਥੇ ਹੀ ਹੈ ਨਾ ਉਹ ਤੋਂ ਤੁਸੀਂ ਅਲੱਗ ਤੇ ਨਾ ਹੋ ਸਕਦੇ ਉੱਥੇ ਜਿਹੜੀ ਗੜਬੜ ਹੈ ਗੜਬੜ ਦੂਰ ਕਰਦੀ ਆਪਾਂ ਨੇ ਗੜਬੜ ਕਿੱਥੋਂ ਪੈ ਗਿਆ
ਠੀਕ ਹੈ
ਹਾਂ ਨਾਮ ਕੇ ਤਾਰੇ ਆਕਾਸ਼ ਪਤਾਲ ਆਕਾਸ਼ ਕੀ ਦੇ ਆਸਰੇ ਖੜਾ ਨਾਮ ਦੇ ਆਸਰੇ ਖੜਾ ਆਕਾਸ਼ ਵੀ ਕੌਰ ਪੱਟਿਆ ਪ੍ਰਕਾਸ਼ ਨੂੰ ਲਾਗਾ ਇਹ ਸਵਾਲ ਸੀ ਵੀਰ ਨੇ ਸਵਾਲ ਕੀਤਾ ਪੰਡਿਤ ਨੂੰ ਕੌਰੇ ਪੱਟਿਆ ਅੰਬਰ ਕਾਸ਼ ਨੂੰ ਲਾਗਾ ਔਰ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਤੇ ਵੀ ਕਬੀਰ ਨੇ ਗੁਰਬਾਣੀ ਨੇ ਜਵਾਬ ਦਿੱਤਾ ਹੋਇਆ ਇੱਥੇ ਆ ਕੇ ਆਕਾਸ਼ ਦੀ ਬਹੁਤੀ ਗੱਲੇ ਨਹੀਂ ਕੀਤੀ ਹੋਈ ਗੁਰਬਾਣੀ ਚ ਉਹ ਸਵਾਲ ਦਾ ਜਵਾਬ ਹੈ ਜਿਹੜਾ ਕਬੀਰ ਨੇ ਪਾਇਆ ਸੀ ਪੰਡਿਤ ਨੂੰ ਅੰਬਰ ਕਾਸ਼ ਨੂੰ ਲਾਗਾ ਪੱਡੇ ਨੂੰ ਪਾਇਆ ਸੀ ਨਾਮ ਤੇ ਧਾਰੇ ਆਕਾਸ਼ ਪਤਾਲ ਆਕਾਸ਼ ਹਰ ਪਤਾਲ ਇਕੱਠਾ ਕਰਦੀਏ ਤਾਂ ਉੱਪਰ ਬਣਦਾ ਗਗਨ ਦਾ ਮਤਲਬ ਹੈ ਗਗਨ ਜਿਹੜਾ ਬਣਦਾ ਉੱਪਰ ਲਫ਼ਜ਼ ਹੈ ਨਾ ਉੱਪਰ ਵਿੱਚ ਪਤਾਲ ਨਹੀਂ ਹੁੰਦਾ
ਅੱਛਾ ਜੀ
ਹਾਂ ਗਗਨ ਦਾ ਉੱਪਰ ਚ ਪਤਾਲ ਨਹੀਂ ਹੁੰਦਾ ਦਸੇ ਦਿਸ਼ਾਵਾਂ ਇਕੱਠੀਆਂ ਨੂੰ ਉੱਪਰ ਕਹਿੰਦੇ ਨੇ ਜਿਵੇਂ ਰਾਵਾਂ ਕੱਟੀਆਂ ਨੂੰ ਗਗਨ ਕਹਿੰਦੇ ਨੇ, ਗਗਨ ਤੇ ਮਾਂ ਮਾਂ ਬਾਜਿਆ ਆਕਾਸ਼ ਨਾਲ ਪਤਾਲ ਹੁੰਦਾ ਹੈ। ਗਗਨ ਦੀ ਡੈਫੀਨੇਸ਼ਨ ਦਿੱਤੀ ਹੈ ਕਬੀਰ ਨੇ, ਉਹ ਕਹਿੰਦਾ ਆਕਾਸ਼ ਗਗਨ ਪਾਤਾਲ ਗਗਨ, ਪਹਿਲਾਂ ਦੇ ਥੱਲੇ ਵਾਲਾ ਜਿਹੜਾ ਆਕਾਸ਼ ਹੈ ਉਹ ਵੀ ਗਗਨ ਹੈ, ਸਿਰ ਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਉਹ ਪਾਤਾਲ ਹੁੰਦਾ ਪੈਰਾਂ ਦੇ ਥੱਲੇ ਵਾਲਾ, ਪਹਿਲਾਂ ਦੇ ਥੱਲੇ ਵਾਲਾ ਜੋ ਪੁਲਾੜ ਹੈ ਉਹ ਵੀ ਗਗਨ ਹੈ, ਸਿਰ ਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਉਹ ਵੀ ਗਗਨ ਹੈ, ਕਿਉਂ ਦਿਸ ਗਗਨ ਲਹਾਈ ਲੇ, ਚਾਰੇ ਦਿਸ਼ਾਵਾਂ ਦੇ ਵਿੱਚ ਵੀ ਜਿਹੜਾ ਹੈ ਉਹ ਵੀ ਗਗਨ ਹੈ, ਇਸ ਕਰਕੇ ਗਗਨ ਹੀ ਰਹੇ ਸਾਰਾ।
ਠੀਕ ਹੈ ਜੀ,
ਆਕਾਸ਼ ਵੀ ਉਸ ਆਕਾਸ਼ ਦੇ ਨਾਲ ਪਤਾਲ ਆਊਗਾ, ਗਗਨ ਔਰ ਅੰਬਰ ਦੇ ਨਾਲ ਹੋਰ ਨਹੀਂ ਕੁਛ ਪਤਾ, ਅੰਬਰ ਬਸ ਦਸੇ ਦਿਸ਼ਾਵਾਂ ਖਾਤਰ ਲੱਗਦਾ ਅੰਬਰ, ਜਿਵੇਂ ਸਾਡੇ ਕੋਲ ਲੱਗਦਾ ਪੁਰਾਣ,
ਹਾਂਜੀ
ਪੁਲਾੜ ਲੱਗਦਾ,
ਹਾਂਜੀ
ਪੁਲਾੜ ਜਾਂ ਆਕਾਸ਼ ਪਤਾਲ ਨਹੀਂ ਹੁੰਦਾ, ਪੁਲਾੜ ਸਾਰੀਆਂ ਦਸੇ ਦਿਸ਼ਾਵਾਂ ਹੁੰਦੀਆਂ ਨੇ।
ਹਾਂਜੀ
ਇਹ ਭਾਸ਼ਾ ਹੈ, ਭਾਸ਼ਾ ਦਾ ਬਰੀਕ ਸਾਨੂੰ ਬਰੀਕ ਗਿਆਨ ਵੀ ਚਾਹੀਦਾ, ਕਿਸੇ ਚੀਜ਼ ਨੂੰ ਕਿਸੇ ਭਾਸ਼ਾ 'ਚ ਲਿਖੀ ਹੋਈ ਨੂੰ, ਕਿਸੇ ਜਿਹੜਾ ਗਿਆਨ ਭਾਸ਼ਾ 'ਚ ਲਿਖਿਆ ਜਾਣਾ ਨਾ,
ਹਾਂਜੀ
ਜੋ ਭਾਸ਼ਾ ਦਾ ਡੀਪ ਗਿਆਨੀ ਤਾਂ ਉਹ ਪੂਰੀ ਗੱਲ ਸਮਝ ਨਹੀਂ ਆਉਣੀ ਸਾਡੇ, ਪੂਰੀ ਗੱਲ ਸਮਝ ਤਾਂ ਜਾ ਸਕਦੀ ਹੈ ਪੂਰਾ ਭਾਸ਼ਾ ਦਾ ਗਿਆਨ ਵੀ ਹੋਵੇ।
ਠੀਕ ਹੈ,
ਗੁਰਬਾਣੀ ਦੀ ਆਪਣੀ ਗੁਰਮੁਖੀ ਭਾਸ਼ਾ ਹੈ, ਇਹਦਾ ਸਾਨੂੰ ਡੀਪ ਗਿਆਨ ਨਹੀਂ ਹੈਗਾ, ਸਾਡੀ ਡਿਕਸ਼ਨਰੀਆਂ ਦੇ ਵਿੱਚ ਇਹਦੇ ਅਰਥ ਹੋਰ ਨੇ ਚੀਜ਼ਾਂ ਦੇ, ਉਹ ਅਰਥ ਡਿਫਾਈਨ ਕਰਦੇ ਗੁਰਬਾਣੀ 'ਚ, ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ, ਜਿੰਨਾ ਚਿਰ ਉਹ ਗੁਰਬਾਣੀ 'ਚੋਂ ਅਰਥ ਨਹੀਂ ਲੈਂਦੇ ਅਸੀਂ ਉਹਨਾਂ ਚਿਰ ਗੱਲ ਸਮਝ ਨਹੀਂ ਆ ਸਕਦੀ। ਹਾਂਜੀ
ਹਾਂਜੀ, ਨਾਮ ਕੇ ਧਾਰੇ ਆਕਾਸ਼ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ
ਆਕਾਰ
ਆਕਾਰ, ਹਾਂਜੀ
ਸਾਰੇ ਜਿੰਨੇ ਆਕਾਰ ਨੇ, ਆਕਾਰ ਚ ਹੁਣ ਧਰਤੀਆਂ ਵੀ ਆ ਗਈਆਂ, ਕਿਉਂਕਿ ਆਕਾਰ ਚ ਮੈਟਰ ਮੈਟਰ ਆਊਗਾ ਇਕੱਲਾ, ਉਹ ਚਾਹੇ ਸਰੀਰ ਮਨੁੱਖਾ ਹੈਗਾ ਚਾਹੇ ਚੰਦ ਸੂਰਜ ਦਾ ਸਰੀਰ ਹੈ, ਕਾਸੇ ਦਾ ਵੀ ਆਕਾਰ ਦੇ ਵਿੱਚ ਮੈਟਰ ਹੈ, ਮੈਟਰ ਦਾ ਆਕਾਰ ਹੈ ਜੋ ਨਿਰਾਕਾਰ ਹੈ, ਨਿਰਾਕਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਜੂਦ ਨਹੀਂ ਉਹਦਾ ਹੈ, ਨਿਰਾਕਾਰ ਦਾ ਮਤਲਬ ਹੈ ਉਹਦੇ ਅੱਖ ਕੰਨ ਨੱਕ ਵੱਖਰੇ ਵੱਖਰੇ ਨਹੀਂ ਹੁੰਦੇ, ਡਿਜ਼ਾਈਨ ਕੀਤੇ ਹੋਏ ਜਿਵੇਂ ਸਾਡੇ ਨੇ, ਉਹਦੇ ਚ ਸ਼ਕਤੀਆਂ ਹੁੰਦੀਆਂ ਨੇ, ਸੁਣ ਸ਼ਕਤੀ ਸੁਮਣ ਸ਼ਕਤੀ ਬੋਲਣ ਸ਼ਕਤੀ ਕੁਛ ਕਰਨ ਦੀ ਸ਼ਕਤੀ, ਇਹ ਸ਼ਕਤੀਆਂ ਨੇ ਉਹਦੇ ਵਿੱਚ, ਗੁਣ ਨੇ ਉਹਦੇ ਵਿੱਚ, ਇਹ ਹੋਰ ਵੱਖਰੇ ਵੱਖਰੇ ਅੰਗ ਨਹੀਂ ਹੈ, ਸਾਡੇ ਅੰਗ ਨੇ ਨਾਲ ਅਸੀਂ ਉਹ ਕੰਮ ਕਰਦੇ ਹਾਂ, ਸਰੀਰ ਜਿਹੜਾ ਬਾਹਰ ਦਾ ਅੰਗ ਨੇ ਉਹਦੇ ਗੁਣ, ਇਸ ਕਰਕੇ ਨਿਰਾਕਾਰੀ ਦੇਹੀ ਦਾ ਗੁਣਾਂ ਦੇ ਆਸਰੇ ਹੀ ਗਿਆਨ ਲਿਆ ਜਾ ਸਕਦਾ, ਗੁਣਾਂ ਦੇ ਆਸਰੇ ਹੀ ਉਹਦੀ ਸਮਝ ਆਉਂਦੀ, ਉਹਦੇ ਗੁਣ ਜਾ ਸਕਦੇ ਨੇ, ਗੁਣਾਂ ਚੋਂ ਉਹਨੂੰ ਸਮਝਿਆ ਜਾ ਸਕਦਾ, ਨਿਰਾਕਾਰੀ ਦੇਹੀ ਨੂੰ ਗੁਣਾਂ ਚੋਂ ਹੀ ਸਮਝਾਇਆ ਜਾ ਸਕਦਾ, ਇਹੀ ਕੰਮ ਗੁਰਬਾਣੀ 'ਚ ਕੀਤਾ ਹੋਇਆ। ਹਾਂਜੀ
ਠੀਕ ਹੈ, ਪਰ ਜਦ ਆਪਾਂ ਕਹਿੰਦੇ ਨਾਮ ਕੇ ਧਾਰੇ, ਇਹਦਾ ਮਤਲਬ ਹੁਕਮ ਨਾਮ ਦਾ ਭਾਵ ਹੁਕਮ ਵੀ ਹੋ ਜਾਂਦਾ,
ਅਜੇ ਹੁਕਮ ਹੈ ਨਾਮ ਦਾ ਭਾਵ, ਹੋਰ ਕੀ ਹੈ, ਨਾਮ ਦਾ ਭਾਵ ਹੈ ਹੁਕਮ।
ਠੀਕ ਹੈ ਜੀ,
ਹਾਂਜੀ ਹੁਕਮ,
ਠੀਕ ਹੈ ਜੀ, ਨਾਮ ਕੇ
ਜਦ ਸਾਨੂੰ ਡਿਫਾਈਨ ਕਰਤਾ ਏਕੋ ਨਾਮ ਕੀ ਹੈ, ਹੁਕਮ ਹੈ ਗੁਰ ਸਤਿਗੁਰ ਦੀਆ ਬੁਝਾਏ ਜੀ, ਬਸ
ਠੀਕ ਹੈ ਜੀ,
ਜਿੱਥੇ ਮਰਜ਼ੀ ਅਸੀਂ ਇਹਨੂੰ ਹੁਕਮ ਦੇ ਤੌਰ ਤੇ ਵਰਤ ਲਈਏ, ਜਿੱਥੇ ਮਰਜ਼ੀ ਇਹਨੂੰ ਗਿਆਨ ਦੇ ਤੌਰ ਤੇ ਵਰਤ ਲਈਏ।
ਠੀਕ ਹੈ
ਜੀ, ਇਹ ਅਸੀਂ ਦੇਖਣਾ ਪ੍ਰਕਰਣ ਕੀ ਹੈ।
ਠੀਕ ਹੈ ਜੀ,
ਪ੍ਰਕਰਣ ਦੇ ਹਿਸਾਬ ਨਾਲ ਅਸੀਂ ਇੱਥੇ ਪ੍ਰਕਰਣ ਹੈ ਸਰ, ਹੁਕਮ ਵੀ ਇਹੀ ਹੈ ਗਿਆਨ ਵੀ ਇਹੀ ਹੈ, ਕਿੱਥੇ ਇਹਦਾ ਅਰਥ ਗਿਆਨ ਹੁੰਦਾ ਕਿੱਥੇ ਇਹਦਾ ਹੁਕਮ ਹੁੰਦਾ, ਇੰਨੀ ਬੁੱਧੀ ਸਾਨੂੰ ਚਾਹੀਦੀ ਹੈ।
ਹਾਂਜੀ ਠੀਕ ਹੈ ਜੀ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗੀ ਉਦਰੇ ਸੁਨ ਸ਼੍ਰਵਣ।
ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਜਿਹੜੀਆਂ ਪੁਰੀਆਂ ਨੇ, ਪੂਰੀ ਹੁੰਦੀ ਹੈ ਇੱਕ ਅਵਸਥਾ।
ਅੱਛਾ ਜੀ,
ਸਾਡੇ ਗਿਆਨ ਦੀ ਜਿਹੜੀ ਅਵਸਥਾ ਹੈ ਪੌੜੀ ਹੈ ਨਾ, ਪੌੜੀ ਅਵਸਥਾ ਪੌੜੀ ਹੁੰਦੀ ਹੈ। ਗਿਆਨ ਦਾ ਯੋਗ ਮਤ ਦੀ ਕਪੜੀ ਅਵਸਥਾ ਉਹ ਤੇ ਪੂਰੀ ਲਿਖਿਆ ਹੈ ਸ਼ਿਵਪੁਰੀ, ਉਹਨੂੰ ਸ਼ਿਵਪੁਰੀ ਕਿਹਾ ਹੋਇਆ, ਸ਼ਿਵਪੁਰੀ ਕਹਿੰਦੇ ਨੇ ਯੋਗੀ। ਜਿਹੜੀ ਯੋਗ ਦੀ ਅਵਸਥਾ ਇਹਨਾਂ ਦੀ ਸਮਾਧੀ ਦੀ ਅਵਸਥਾ ਨਾ, ਜਿਹੜੀ ਸਮਾਧੀ ਲਾ ਕੇ ਬਹਿਣੇ ਉਹਨੂੰ ਸ਼ਿਵਪੁਰੀ ਕਹਿੰਦੇ ਸੀ, ਸ਼ਿਵਪੁਰੀ ਚ ਵਸਦੇ ਹਾਂ, ਸ਼ਿਵ ਜੀ ਦੀ ਸਮਾਧੀ ਹੈ ਨਾ।
ਅੱਛਾ ਜੀ,
ਭਾਵੇਂ ਇਹਨਾਂ ਵਾਲੀ ਸ਼ਿਵਪੁਰੀ ਨੂੰ ਮੰਨਿਆ ਨੀ ਹੋਇਆ ਗੁਰਬਾਣੀ, ਪਰ ਉਹ ਤਾਂ ਕਹਿੰਦੇ ਨੇ ਨਾ। ਸਾਡੀਆਂ ਜਿਹੜੀਆਂ ਅਸਲ ਦੇ ਵਿੱਚ ਪੂਰੀਆਂ, ਉਹਨਾਂ ਦੀਆਂ ਪੂਰੀਆਂ ਚ ਨਾਮ ਨਹੀਂ ਹੁੰਦਾ, ਪੂਰੀਆਂ ਸਾਰੀਆਂ ਪੂਰੀਆਂ ਵਿੱਚ ਨਾਮ ਹੈ, ਜੇ ਨਾਮ ਨਹੀਂ ਤਾਂ ਪੂਰੀਆਂ ਨਹੀਂ ਹਨ। ਪੂਰੀਆਂ ਔਰ ਭਵਨ ਨੇ ਨਾਮ ਨਾਲ, ਭਵਨ ਹਿਰਦਾ ਹੁੰਦਾ,
ਠੀਕ ਹੈ,
ਹਿਰਦੇ ਚ ਪੂਰੀ ਹੈ, ਹਿਰਦੇ ਚ ਭਵਨ,
ਠੀਕ ਹੈ ਜੀ।
ਹਿਰਦੇ ਚ ਗਿਆਨ ਅਵਸਥਾ ਨੂੰ ਤਬਦੀਲੀ ਹੈ, ਹਿਰਦੇ ਤਬਦੀਲੀ ਕਹਿ ਲਓ, ਮਨ ਵਿੱਚ ਤਬਦੀਲੀ ਕਹਿ ਲਓ, ਮਨ ਦੇ ਅੰਦਰਲਾ ਹਿੱਸਾ, ਮਨ ਦੇ ਅੰਦਰਲੀ ਸਪੇਸ ਹੈ ਜਿਹੜੀ, ਉਹਨੂੰ ਹਿਰਦਾ ਕਹਿੰਦੇ ਨੇ,
ਠੀਕ ਹੈ।
ਜੇ ਮਨ ਦੇ ਵਿੱਚ ਤਬਦੀਲੀ ਆਉਣੀ ਹੈ, ਮਨ ਦੇ ਅੰਦਰ ਤਬਦੀਲੀ ਆਉਣੀ ਹੈ, ਅੰਦਰਾਂ ਤਬਦੀਲੀ ਆਊ ਤਾਂ ਹੀ ਗੱਲ ਬਣੂ,
ਠੀਕ ਹੈ।
ਮਨ ਦੇ ਹੀ ਅੰਦਰ ਤਬਦੀਲੀ ਆਈ, ਹਿਰਦੇ ਤਬਦੀਲੀ ਆਈ, ਗਿਆਨਵਾਨ ਹੋਇਆ ਅੰਦਰੋਂ ਹੋਇਆ,
ਠੀਕ ਹੈ।
ਅੰਦਰ ਹੈ ਸਾਡੇ ਅਸਲ ਦੇ ਵਿੱਚ ਬੈਠਾ, ਬਾਹਰ ਸਰੀਰ ਤਾਂ ਉਵੇਂ ਚੱਲਦਾ ਜੇ ਮੈਂ ਅੰਦਰਲਾ ਚਲਾਉਂਦਾ ਹੈ। ਇਸ ਕਰਕੇ ਪੂਰੀਆਂ ਭਵਨ ਕਹਿ ਲਓ ਉਹਨਾਂ ਨੂੰ, ਚਾਹੇ ਪੂਰੀਆਂ ਕਹਿ ਲਓ, ਉਹ ਨਾਮ ਦੀ ਗਿਆਨ ਅਵਸਥਾ ਦਾ ਨਾਮ ਹੈ,
ਠੀਕ ਹੈ ਜੀ।
ਨਾਮ ਨੇ ਡਿਵੈਲਪ ਕੀਤੇ ਨੇ, ਉੱਥੇ ਵੀ ਨਾਮ ਦੇ ਡਿਵੈਲਪ ਕੀਤੇ ਹੋਏ ਨੇ, ਉੱਥੇ ਵੀ ਹੁਕਮ ਹੈ, ਅੰਦਰ ਹੁਕਮ ਹੈ ਸਭ ਦੇ ਅੰਦਰ, ਉਹ ਸੋਝੀ ਅੰਦਰੇ ਦੇ ਰਿਹਾ,
ਠੀਕ ਹੈ ਜੀ।
ਸੋਝੀ ਕੀ ਮਿਲ ਰਹੀ ਹੈ ਅੰਦਰੋਂ, ਹਿਰਦੇ ਚੋਂ ਮਿਲ ਰਹੀ ਹੈ, ਉਹ ਪੂਰੀ ਦਾ ਚ ਭਵਨਾਂ ਚ ਬਾਹਰ ਨਾਮ ਨਹੀਂ ਹੈਗਾ ਕਿਤੇ,
ਠੀਕ ਹੈ ਜੀ।
ਨਾਮ ਅੰਦਰ ਹੈ, ਉੱਧਰ ਹੀ ਸੋਝੀ ਮਿਲਣੀ ਹੈ, ਨਾਲੇ ਜਿਹਨੇ ਸੋਝੀ ਲੈਣੀ ਉਹ ਵੀ ਅੰਦਰ ਹੈ, ਉਹ ਕਿਤੇ ਬਾਹਰ ਹੈ। ਜਿੱਥੇ ਸੋਚੀ ਲੈਣ ਵਾਲਾ ਉੱਥੇ ਚਾਹੀਦਾ ਦੇਣ ਵਾਲਾ ਵੀ ਉਹਦੇ ਕੋਲ। ਪੂਰੀਆਂ ਸਭ ਭਵਨ, ਅੱਗੇ ਨਾਮ ਕਿ
ਨਾਮ, ਇੱਥੇ ਪਹਿਲੀ ਵਾਰ ਕਹਿ ਆ ਗਿਆ, ਨਾਮ ਕਹਿ ਸੰਗੀ ਉਧਰੇ ਸੁਨ ਸ਼੍ਰਵਣ,
ਨਾਮ ਦੇ ਸੰਗੇ ਉਹਨੇ ਨਾਮ ਦੀ ਸੰਗਤ ਕਰਕੇ,
ਅੱਛਾ ਜੀ,
ਪਾਣੀ ਚ ਚੱਲ ਕੇ ਇਹ ਜਿਹੜੇ ਜੀਵ ਨਾ ਸਾਰੇ, ਅਸੀਂ ਪਾਣੀ ਵਿੱਚ ਚੱਲ ਕੇ ਤੇ ਉਪੜੇ ਹਾਂ ਮਨੁੱਖਾ ਜਨਮ ਤੱਕ, ਹੁਕਮ ਦੀ ਸੰਗਤ ਕਰਕੇ, ਹੁਕਮ ਅਨੁਸਾਰ ਚੱਲ ਕੇ, ਹਾਂਜੀ,
ਸੰਗੀ ਉਧਰੇ ਸੁਨ ਸ਼੍ਰਵਣ,
ਸੰਗੀ ਰਹਿ ਕੇ ਨਾਮ ਅਨੁਸਾਰ ਚੱਲ ਕੇ,
ਹਾਂ, ਸੁਣੀ ਸ਼੍ਰਵਣ,
ਸੁਣ ਸੁਣਦੇ ਹਾਂ ਸ਼੍ਰਵਣ ਕਰਦੇ ਹਾਂ ਅਸੀਂ,
ਠੀਕ ਹੈ।
ਉਧਾਰ ਜਿਹੜਾ ਹੁੰਦਾ ਹੈ, ਗੁਰਬਾਣੀ ਦੇ ਵਿੱਚ ਨਾਮ ਸਮਾਇਆ ਹੋਇਆ, ਗੁਰਬਾਣੀ ਸ਼੍ਰਵਣੀ ਸੁਣੀ ਜਾਊਗੀ, ਜੇਤਾ ਜੇਤਾ ਕਰੂਗਾ ਸ਼੍ਰਵਣ ਬਿਨਾਂ ਗੱਲਾਂ ਤੋਂ, ਜਿਹੜੇ ਬਿਨਾਂ ਗੱਲਾਂ ਤੋਂ ਬਾਣੀ ਸੁਣਦੇ ਨੇ ਉਹਨਾਂ ਤੇ ਅਸਰ ਕਰਦੀ ਹੈ, ਜਿਹੜੇ ਕੰਨਾਂ ਨਾਲ ਸੁਣਦੇ ਨੇ ਉਹਨਾਂ ਤੇ ਨਹੀਂ ਅਸਰ ਕਰਦੀ, ਘੱਟ, ਜਿਹੜੇ ਬਿਨਾਂ ਗੱਲਾਂ ਤੇ ਸੁਣਦੇ ਨੇ ਉਹ ਅੰਦਰ ਬੈਠ ਕੇ ਇੱਕ ਵਾਰੀ ਚਿੱਤ ਹੋ ਕੇ ਸੁਣਦੇ ਨੇ, ਉਧਰਲੇ ਚਿੱਤ ਵਾਲੇ ਕੰਨਾਂ ਨਾਲ ਸੁਣਦੇ ਨੇ, ਉਹ ਅੰਦਰਲੇ ਚਿੱਤ ਕੋ ਕੰਨ ਦੇ ਅਸਰ ਚ ਪਾਲੇ ਕੰਨ ਕੋਲ ਨੇ, ਇਹਨਾਂ ਨਾਲ ਸੁਰਤ ਜੁੜ ਕੇ ਸੁਣਦੀ ਹੈ, ਅੰਦਰਲੇ ਕੰਨ ਜਿਹੜੇ ਨੇ ਚਿੱਤ ਦੇ ਨੇ ਉਹਦੇ ਕੋਲ ਨੇ,
ਠੀਕ ਹੈ।
ਜੇ ਉਹਦੇ ਨਾਲ ਜੁੜ ਕੇ ਸੁਣਨਾ ਤਾਂ ਸ਼੍ਰਵਣ ਕਰਨੀ ਪਊ ਗੱਲ,
ਠੀਕ ਹੈ।
ਉਧਾਰ ਜਾਂ ਉਹਦਾ ਜਾਂ ਸ਼੍ਰਵਣ ਕਰੂਗਾ, ਹਾਂ, ਉਧਾਰ ਉਹਦਾ ਹੀ ਹੁੰਦਾ, ਸ਼੍ਰਵਣ ਕਰਨ ਵਾਲੇ ਉਧਾਰ ਹੁੰਦਾ, ਸੁਣੂਗਾ ਵਿਚਾਰੂਗਾ, ਸੁਣ ਕੇ ਵਿਚਾਰੀ ਉਹੀ ਗੱਲ ਜਾਂਦੀ ਹੈ ਜਦੋਂ ਇੱਕ ਬੰਦ ਕਿਤੇ ਧੋ ਕੇ ਸੁਣਦਾ, ਫਿਰ ਇਹ ਤੇ ਅਸਰ ਪਾਉਂਦੀ ਹੈ, ਫਿਰ ਵਿਚਾਰਦਾ, ਫਿਰ ਕਹਿੰਦਾ ਵੀ ਆਹ ਗੱਲ ਹੈ ਬਈ, ਇਹ ਤਾਂ ਤਬਦੀਲੀ ਲਿਆਉਣੀ ਪਊ, ਆਪਾਂ ਨੂੰ ਰਾਹ ਬਦਲਣਾ ਪਊ, ਨਹੀਂ ਤਾਂ ਰਾਹ ਨਾ ਰਾਹ ਬਦਲਿਆ ਜੀਵਨ ਐਵੇਂ ਚਲਿਆ ਜਾਊ। ਜੇ ਮਨ ਸੁਣਦਾ ਪਰਵਾਹ ਨੀ ਕਰਦਾ, ਉਹ ਕਹਿੰਦਾ ਛੱਡੋ ਜੀ ਇਹ ਤੇ ਸਰਦਾ ਹੈ, ਕੌਣ ਚੱਲ ਲੂ ਪਾਣੀ ਨਾਲ, ਕਬੀਲਦਾਰ ਨੀ ਚੱਲ ਸਕਦੇ, ਛੱਡ ਦਿੰਦਾ, ਮਨ ਆਪਣੇ ਲੈਵਲ ਤੇ ਫੈਸਲਾ ਲੈ ਲੈਂਦਾ। ਇਹਦੇ ਸੁਣਨਾ ਫੈਸਲਾ ਵੀ ਕਰਨਾ ਹੈ, ਫੈਸਲਾ ਬੁੱਧੀ ਦੇ ਕਰਨਾ, ਮੰਨਣੀ ਨਾ ਮੰਨਣੀ ਦਾ ਫੈਸਲਾ ਬੁੱਧੀ ਦੇ ਸਿਰ ਤੇ। ਜੇ ਮਨ ਕੱਲਾ ਸੁਣਦਾ ਕੱਲਾ ਹੀ ਬਾਹਰ ਫੈਸਲਾ ਦੇ ਦਿੰਦਾ ਬਸ।
ਹਾਂਜੀ, ਜਿੱਥੇ ਵੀ ਅੱਖਰ ਨਾਮ ਕੈ ਰੰਗ, ਨਾਮ ਕੈ ਰੰਗ ਇਹ ਆਊਗਾ ਹਮੇਸ਼ਾ, ਨਾਮ ਕੇ ਰੰਗ ਨਹੀਂ ਆਉਂਦਾ, ਨਾਮ ਕੈ ਰੰਗ ਤੇ ਨਾਮ ਕੈ ਸੰਗ, ਸੰਗੀ ਤੇ ਰੰਗੀ ਕੈ ਲੱਗਦਾ ਦੋਹੇ ਜਗ੍ਹਾ।
ਹਾਂ, ਰੰਗੀ ਨਾਮ ਦੁਆਰਾ ਰੰਗੀ ਹੋਈ, ਕਹਿ ਤਾਂ ਆਇਆ ਨਾ, ਕਹਿ ਨਾਲ ਕਰਕੇ ਜੁੜਿਆ ਹੋਇਆ ਕਲਾਮ। ਕੀ ਆਪਾਂ ਕਹਿੰਦੇ ਹਾਂ ਨਾ ਨਾਮ ਦੇ, ਜਦ ਇੱਕ ਹੋਰ ਨਾਮ ਰਾਜੀ ਕਹਿ ਹੋ ਗਿਆ, ਕਾਰਕ ਹੋਰ ਜੁੜ ਗਿਆ।
ਹਾਂਜੀ,
ਹਾਂ, ਡਬਲ ਤਾਂ ਆਉਂਦਾ, ਇੱਕ ਕਾਰਕ ਹੈ ਲਾਭ, ਜਿਵੇਂ ਇੱਕ ਸਿਹਾਰੀ ਦੇ ਨਾਲ ਕਈ ਜਗ੍ਹਾ ਬਿਹਾਰੀ ਲੱਗ ਕੇ ਕਾਰਕ ਲੱਗਿਆ ਹੋਇਆ, ਦੋ ਸਿਹਾਰੀਆਂ ਦੀ ਬਿਹਾਰੀ ਹੋ ਜਾਂਦੀ ਹੈ। ਹਾਂ
ਠੀਕ ਹੈ ਜੀ, ਇਹ ਤਾਂ ਰੰਗੀ ਨਾਲ ਆਉਂਦਾ, ਇੱਕ ਜਗ੍ਹਾ ਕਹਿ ਨਾਲ ਆਇਆ, ਨਾਮ ਕਹਿ ਆਧਾਰਾ, ਬੇਪਰਵਾਹ ਰਹਿਤ ਹੈ ਸਵਾਮੀ, ਨਾਮ ਕਹਿ ਆਧਾਰਾ,
ਹਾਂ, ਨਾਮ ਦੇ ਆਧਾਰ ਕਰਕੇ।
ਠੀਕ ਹੈ ਜੀ,
ਨਾਮ ਨੂੰ ਆਧਾਰ ਬਣਾ ਕੇ।
ਹਾਂਜੀ ਹਾਂਜੀ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ।
ਕਰੀ ਕਿਰਪਾ,
ਕਰੀ ਕਿਰਪਾ ਜਿਸ ਆਪਣੇ ਨਾਮ ਲਾਏ। ਹਾਂਜੀ,
ਕਰ ਕਿਰਪਾ ਨਹੀਂ ਹੋ ਸਕਦਾ।
ਠੀਕ ਹੈ ਜੀ,
ਕਰ ਕਿਰਪਾ ਤਾਂ ਇਹ ਹੈ ਜੋ ਕਿਰਪਾ ਕਰੂਗਾ, ਜਾਂ ਮੇਰੇ ਤੇ ਜੋ ਕਿਰਪਾ ਕਰ ਹੋਈ ਦੀ।
ਠੀਕ ਹੈ ਜੀ,
ਜਿਹਨੂੰ ਨਾਮ ਲਾਤਾ ਉਹਦੇ ਕਿਰਪਾ ਹੋ ਚੁੱਕੀ, ਕਰੀ ਦਾ ਮਤਲਬ ਹੋ ਚੁੱਕੀ ਕਿਰਪਾ, ਉਹਦੇ ਤੇ ਕਰ ਦਿੱਤੀ ਗਈ ਹੈ ਕਿਰਪਾ, ਹੋ ਚੁੱਕੀ ਹੈ ਕਿਰਪਾ।
ਠੀਕ ਹੈ,
ਕਰ ਕਿਰਪਾ ਦਾ ਮਤਲਬ ਹੈ ਜੋ ਕਿਰਪਾ ਗੁੰਗਲਿਆ ਉਹ ਕਰ ਨਹੀਂ ਪੜ ਸਕਦੇ, ਇਹਨੂੰ ਸਿੱਖ ਕਰ ਪੜਦੇ ਨੇ ਸਾਰੇ, ਕਰੀ ਕਿਰਪਾ।
ਠੀਕ ਹੈ ਜੀ, ਕਰੀ ਕਿਰਪਾ ਜਿਸ ਆਪਣੇ
ਕਰ ਕਿਰਪਾ ਦਾ, ਕਰ ਕਿਰਪਾ ਦਾ ਤਾਂ ਅਰਥ ਹੋਰ ਹੋ ਚੁੱਕੀ, ਜਿਹੜੇ ਹਿੰਦੀ ਪੜ੍ਹੇ ਹਿੰਦੀ ਜਾਣਦੇ ਨੇ, ਜੇ ਕਿਸੇ ਪੜ੍ਹੇ ਲਿਖੇ ਸ਼ਾਸਤਰੀ ਕੋਲ ਅਸੀਂ ਇਹ ਗੱਲ ਕੋਲੋਂ ਦੱਸੀਏ, ਉਹ ਕਹੂਗਾ ਤਾਂ ਗਲਤ ਪੜ੍ਹਦੇ ਹੋ। ਜੇ ਮੈਂ ਸੁਣਵੇ ਉਹ, ਉਹਦੇ ਉਹ ਤਾਂ ਅਰਥ ਆਪਣੇ ਹਿਸਾਬ ਨਾਲ ਠੀਕ ਕੱਢੂਗਾ, ਉਹ ਕਹੂਗਾ ਵੀ ਜੋ ਕਿਰਪਾ ਮੰਗਦੇ ਹੋ ਉਹ ਨਾਮ ਤਾਂ ਪਹਿਲਾਂ ਲੱਗ ਗਿਆ, ਫਿਰ ਕਿਰਪਾ ਦੀ ਕੀ ਲੋੜ ਰਹੇਗੀ।
ਠੀਕ ਹੈ ਜੀ,
ਜਿਸ ਆਪਣਾ ਨਾਮ ਲਾਏ, ਨਾਮ ਤਾਂ ਲੱਗ ਗਿਆ ਉਹ।
ਨਾਨਕ ਚੌਥੇ ਪਦਮੈ ਸੋ ਜਨ ਗਤੀ ਪਾਈ,
ਗਤ ਪਾਈ। ਨਾਨਕ ਚੌਥੇ ਪਦ ਦੇ ਵਿੱਚ ਜਨ ਚਲਿਆ ਜਾਂਦਾ, ਉੱਥੇ ਉੱਥੇ ਗਤੀਸ਼ੀਲ ਰਹਿਣ ਦਾ ਜ਼ਿਆਦਾ ਰੁਕਦਾ ਨਹੀਂ ਹੈ। ਸੰਸਾਰ ਦੀ ਖੇਡ ਤਾਂ ਇੱਥੇ ਪਤਾ ਲੱਗ ਗਿਆ, ਨਿਰਾਕਾਰੀ ਖੇਡ ਦਾ ਕਹਾਂ ਜਾ ਕੇ ਬਹੁਤ ਕੁਛ ਹੈ, ਜਿਹੜੇ ਇੱਥੇ ਸਵਾਲ ਨੇ ਨਾ ਸਾਡੇ, ਇੱਥੇ ਦੇ ਜਿਹੜੇ ਸਵਾਲ ਨੇ ਆ ਕਿਉਂ ਹੈ, ਕਿਉਂ ਸਾਰੀ ਕਿਉਂ ਦਾ ਜਵਾਬ ਫਿਰ ਉੱਥੇ ਹੈ, ਚੌਥੇ ਪੱਤ ਜਾ ਕੇ ਹੈ।
ਠੀਕ ਹੈ ਜੀ,
ਬਹੁਤ ਸਾਰੀ ਕਿਉਂ ਇੱਥੇ ਹੈ ਜਿਹੜੀ ਅਸੀਂ ਪਹਿਲਾਂ ਕਿਉਂ ਕਰ ਦਿੰਦੇ ਹਾਂ, ਕਿਉਂ ਹੈ ਉਹ ਚੌਥੇ ਪਾਤ ਆਉਣਾ, ਕਿਉਂ ਦੇ ਜਵਾਬ ਉੱਥੇ ਨੇ ਫਿਰ ਜਾ ਕੇ, ਉੱਥੇ ਗੱਤ ਪਾਇਆ। ਸੱਚੇ ਤੇ ਪਵਣਾ ਪਿਆ, ਪਵਣਾ ਤੇ ਗੱਲ ਹੋਏ, ਉੱਥੇ ਦੀ ਗੱਲ ਹੈ, ਇੱਥੇ ਦੀ ਗੱਲ ਨਹੀਂ ਹੈ।
ਠੀਕ ਹੈ,
ਹਾਂ, ਉੱਥੇ ਉੱਥੇ ਜਾ ਕੇ ਦੱਸੀ ਹੈ ਗੱਲ, ਇੱਥੇ ਨਹੀਂ ਦੱਸਦਾ, ਇੱਥੇ ਕਿਉਂ ਦੱਸ ਦੂਗਾ।
ਹਾਂਜੀ, ਇੱਥੇ ਪੰਜ ਪਦੇ ਦੀ ਸਮਾਪਤੀ ਹੈ ਜੀ।